अतुनाम श्री वाहे गुरु साहेब जी बिलावलो महला पंजवा प्रभु जन्म मरण निवारो हार परयो द्वारो गह चरण साधु संग मन मिष्ट हर हर रंग प्रभ जन्म मरण निवारो हार परयो द्वारो गह चरण साधु संग मानु मिष्ट हर हर रंग कर दया लेहो लड़लाई नानका नाम त्याए कर दया लेहो लड़लाई नानका नाम त्याए।
वाहेगुरु जी का खालसा वाहेगुरु जी की फतेह। परम सत्कारयोग गुरु की साजी निवाजी गुरु रूप गुरु खालसा सत संग जी आप तंता दे योग हो हर रोज की तरह सचखंड श्री हरिमंदर साहब जी तो प्राप्त होए पावन श्री मुखवाक दी कथा विचार सांझी करन वास्ते गुरुद्वारा मंजी साहिब दीवाड़ हाल श्री अमृतसर साहब जी विखे तथा देश विदेशों के अंदर घरां दे अंदर जुड़ करके सतगुरु गुरु ग्रंथ साहिब जी दी पावन हाजरी विच सुभाए माण होए हो दीन दुनिया दे मालक हलत पलत दे रख के साहिब श्री गुरु ग्रंथ साहिब सचे पातशाह जी ने अमृत वेले सचखंड श्री हरिमंदर साहिब जी विखे प्रकाशमान होके अज दा ए पावन श्री मुखवाक शहीदां दे सिरताज बाणी के बोहित कलयुगी जीवां दे उदारक शांति दे मुजस्समे साहिब श्री गुरु अर्जन देव सच्चे पातशाह जी दी पावन रसना द्वारा समुची लोकाई नूं बख्शिश कीता है। सतगुरु पातशाह जी ने अज दे इस पावन हुक्मनामे विच सानू ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ ਦਰਸਾਇਆ ਹੈ ਕਿ ਇਹ ਭਾਈ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੋ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ।
ਸੰਗਤ ਜੀ, ਰਾਗ ਬਿਲਾਵਲ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 837 ਅਤੇ 38 ਤੇ ਸੁਭਾਏ ਮਾਨ ਹੈ।
ਪ੍ਰਭ ਜਨਮ ਮਰਨ ਨਿਵਾਰ।
ਸਤਿਗੁਰੂ ਜੀ ਆਪ ਵੀ ਮਾਲਕ ਪ੍ਰਭੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਔਰ ਸਾਨੂੰ ਵੀ ਸੰਗਤ ਜੀ ਉਸ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਉਪਦੇਸ਼ ਦਿੰਦੇ ਨੇ। ਪ੍ਰਭ ਜਨਮ ਮਰਨ ਨਿਵਾਰ। ਹੇ ਪ੍ਰਭੂ, ਕਿਰਪਾ ਕਰਕੇ ਸਾਡਾ ਜਨਮ ਅਤੇ ਮਰਨ ਨਿਵਿਰਤ ਕਰ ਦਿਓ। ਸਤਿਗੁਰਾਂ ਨੇ ਗੁਰਬਾਣੀ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਜਨਮ ਅਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ, ਇਹ ਬਹੁਤ ਵੱਡਾ ਵਿਛੋੜਾ ਹੈ। ਸੰਗਤ ਜੀ, ਜਦੋਂ ਜੀਵ ਜਨਮ ਲੈਂਦਾ ਹੈ ਤੇ ਉਦੋਂ ਵੀ ਇਹ ਜੀਵ ਰੋਂਦਾ ਹੈ, ਭਾਵੇਂ ਸਾਰਾ ਪਰਿਵਾਰ ਖੁਸ਼ੀ ਵਿੱਚ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਉਹ ਆਪਣਾ ਦੁੱਖ ਰੋਂਦਾ ਹੈ ਪਰ ਸਾਰਾ ਪਰਿਵਾਰ ਜਿਹੜਾ ਹੈ ਉਹ ਹੱਸ ਹੱਸ ਕੇ ਗਾਉਂਦਾ ਹੈ, ਖੁਸ਼ੀਆਂ ਮਨਾਉਂਦਾ ਹੈ। ਉਹਦੇ ਰੋਣ ਦਾ ਕਾਰਨ ਕੀ ਹੈ? ਸੰਗਤ ਜੀ, ਉਸ ਬੱਚੇ ਦੇ ਹੱਥੋਂ ਇੱਕ ਵਾਹਿਗੁਰੂ ਦਾ ਨਾਮ ਰਤਨ ਜਿਹੜਾ ਉਹ ਖੁੱਸ ਗਿਆ ਹੈ, ਕਿਉਂਕਿ ਜਦੋਂ ਮਾਤਾ ਦੇ ਉਦਰ ਵਿੱਚ ਸੀ ਤਾਂ ਇਹਦੀ ਲੇਵ ਵਾਹਿਗੁਰੂ ਨਾਲ ਲੱਗੀ ਹੋਈ ਸੀ। ਇਹ ਵਾਰ ਵਾਰ ਬੇਨਤੀਆਂ ਕਰਦਾ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਇਸ ਕੁੰਭੀ ਨਰਕ ਵਿੱਚੋਂ ਬਾਹਰ ਕੱਢੋ, ਮੈਂ ਧਰਤੀ ਤੇ ਜਾ ਕੇ ਆਪ ਜੀ ਦਾ ਸਿਮਰਨ ਕਰਾਂਗਾ, ਇਸ਼ਨਾਨ ਕਰਾਂਗਾ, ਦਾਨ ਕਰਾਂਗਾ। ਪਰ ਜਿਵੇਂ ਹੀ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਣੀ ਚਿੱਤ ਲਾਇਆ, ਜਿਵੇਂ ਹੀ ਸੰਗਤ ਜੀ ਇਹਦਾ ਮਾਂ ਦੇ ਉਦਰ ਤੋਂ ਜਨਮ ਹੋਇਆ, ਮਾਲਕ ਵਿਸਰ ਗਿਆ, ਹੁਣ ਇਹਦਾ ਦੁਨੀਆਂ ਦੇ ਨਾਲ ਚਿੱਤ ਲੱਗ ਗਿਆ ਹੈ। ਜਦੋਂ ਮਾਲਕ ਵਾਹਿਗੁਰੂ ਪਰਮੇਸ਼ਰ ਇਸ ਜੀਵ ਨੂੰ ਵਿਸਰਦਾ ਹੈ ਨਾ ਜੀ, ਉਦੋਂ ਇਹ ਰੋਂਦਾ ਹੈ, ਕਿਉਂਕਿ ਉਹ ਆਨੰਦ ਇਸ ਜੀਵ ਦੇ ਪਾਸ ਨਹੀਂ ਰਹਿੰਦਾ ਜਿਹੜਾ ਆਨੰਦ ਵਾਹਿਗੁਰੂ ਨਾਲ ਜੁੜੇ ਹੋਏ ਨੂੰ ਆ ਰਿਹਾ ਸੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਜੰਮਣ ਮਰਨ ਵੱਡਾ ਵਿਛੋੜਾ, ਬਿਨਸੇ ਜਗ ਸਵਾਏ। ਜਨਮ ਅਤੇ ਮਰਨ ਦਾ ਵਿਛੋੜਾ ਬਹੁਤ ਵੱਡਾ ਹੈ। ਜਦੋਂ ਜੀਵ ਜਨਮਦਾ ਹੈ ਉਦੋਂ ਪ੍ਰਭੂ ਮਾਲਕ ਦੇ ਨਾਲ ਵਿਛੋੜਾ ਪੈ ਜਾਂਦਾ ਹੈ। ਇਸ ਕਰਕੇ ਇਹ ਜਨਮ ਦੇ ਸਮੇਂ ਰੋਂਦਾ ਹੈ ਤੇ ਜਦੋਂ ਸੰਗਤ ਜੀ ਆਖਰ ਨੂੰ ਮੌਤ ਆਉਂਦੀ ਹੈ ਤੇ ਫਿਰ ਪਰਿਵਾਰ ਤੋਂ ਵਿਛੜਦਾ ਹੈ ਤੇ ਉਦੋਂ ਵੀ ਰੋਂਦਾ ਹੈ, ਜਨਮ ਸਮੇਂ ਵੀ ਰੋਂਦਾ ਹੈ ਤੇ ਮਰਨ ਸਮੇਂ ਵੀ ਰੋਂਦਾ ਹੈ। ਜਨਮ ਸਮੇਂ ਰੋਇਆ ਪ੍ਰਭੂ ਤੋਂ ਵਿਛੜ ਕੇ ਤੇ ਮਰਨ ਸਮੇਂ ਰੋਇਆ ਪਰਿਵਾਰ ਤੋਂ ਵਿਛੜ ਕੇ, ਆਏ ਮੈਂ ਹੁਣ ਮਰ ਚੱਲਿਆ ਹਾਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੂੰ ਇਸ ਤਰ੍ਹਾਂ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਪ੍ਰਭ ਜਨਮ ਮਰਨ ਨਿਵਾਰ, ਹੇ ਪ੍ਰਭੂ ਜੀ ਕਿਰਪਾ ਕਰਕੇ ਸਾਡਾ ਜਨਮ ਅਤੇ ਮਰਨ ਨਿਵਿਰਤ ਕਰ ਦਿਓ।
ਹਾਰ ਪਰਿਓ ਦੁਆਰ,
ਮਹਾਰਾਜ ਹਾਰ ਕੇ ਮੈਂ ਆਪ ਜੀ ਦੇ ਦਰ ਤੇ ਆਣ ਪਿਆ ਹਾਂ, ਹੋਰ ਕੋਈ ਬਾਹ ਫੜਨ ਵਾਲਾ ਨਹੀਂ, ਮਹਾਰਾਜ ਹੋਰ ਕੋਈ ਜਨਮ ਮਰਨ ਦੀ ਨਿਵਿਰਤੀ ਕਰਨ ਵਾਲਾ ਨਹੀਂ, ਇਸ ਕਰਕੇ ਸਾਰਿਆਂ ਪਾਸਿਆਂ ਤੋਂ ਮੈਂ ਹਾਰ ਗਿਆ ਹਾਂ, ਥੱਕ ਗਿਆ ਹਾਂ, ਟੁੱਟ ਗਿਆ ਹਾਂ। ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਇਸ ਸੰਸਾਰ ਵਿੱਚੋਂ ਜਾਣ ਲੱਗਿਆ ਕਿਸੇ ਨੇ ਸਹਾਇਤਾ ਨਹੀਂ ਕਰਨੀ, ਭਾਵੇਂ ਕੋਈ ਪਿਆਰਾ ਸੰਬੰਧੀ ਹੈ, ਭਾਵੇਂ ਪੁੱਤਰ ਧੀਆਂ ਨੇ, ਸੱਜਣ ਮਿੱਤਰ ਨੇ। ਸਤਿਗੁਰੂ ਜੀ ਕਹਿੰਦੇ ਇਹ ਤਾਂ ਸਾਰੇ ਪੂਰਬ ਜਨਮ ਕੇ ਮਿਲੇ ਸਨ ਯੋਗੀ, ਅੰਤਹ ਕੋ ਨਾ ਸਹਾਈ। ਇਹ ਪੂਰਬਲੇ ਸੰਯੋਗਾਂ ਕਰਕੇ ਸਾਨੂੰ ਮਿਲੇ ਨੇ, ਪਰ ਅੰਤ ਨੂੰ ਇਹਨਾਂ ਵਿੱਚੋਂ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ। ਇਸ ਕਰਕੇ ਸਤਿਗੁਰੂ ਮੈਂ ਹਾਰ ਕੇ ਆਪ ਜੀ ਦੇ ਦਰ ਤੇ ਆਣ ਪਿਆ।
ਗਹ ਚਰਨ ਸਾਧੂ ਸੰਗ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਹ ਚਰਨ ਸਾਧੂ ਸੰਗ, ਸਾਧੂਆਂ ਦਾ ਸੰਗ ਕਰਕੇ ਪਰਮੇਸ਼ਰ ਦੇ ਪਿਆਰਿਆਂ ਨਾਲ ਜੁੜ ਕਰਕੇ ਗੁਰੂ ਕੀ ਸੰਗਤ ਕਰਕੇ ਮਹਾਰਾਜ ਮੈਂ ਆਪ ਜੀ ਦੇ ਸ਼ਬਦ ਰੂਪੀ ਚਰਨ ਗ੍ਰਹਿਣ ਕੀਤੇ ਨੇ।
ਮਨ ਮਿਸ਼ਟ ਹਰ ਹਰ ਰੰਗ,
ਹੇ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਜੀ ਕਿਰਪਾ ਕਰੋ, ਆਪ ਜੀ ਦਾ ਨਾਮ ਮੇਰੇ ਮਨ ਨੂੰ ਪਿਆਰਾ ਲੱਗੇ, ਮੈਂ ਅੱਠੇ ਪੈਰ ਰੰਗ ਪ੍ਰੇਮ ਨਾਲ ਆਪ ਜੀ ਦੇ ਮਿਸ਼ਟ ਮਿੱਠੇ ਨਾਮ ਨੂੰ ਜਪਦਾ ਰਹਾਂ।
ਕਰੂ ਦਇਆ ਲੇਹੋ ਲੜ ਲਾਏ,
ਮਹਾਰਾਜ ਦਇਆ ਕਰਕੇ ਮੈਨੂੰ ਆਪਣੇ ਪੱਲੇ ਲਾ ਲੈਣਾ ਕਰੋ।
ਨਾਨਕਾ ਨਾਮ ਧਿਆਏ,
ਹਜ਼ੂਰ ਕਤਨ ਕਰਦੇ ਨੇ ਕਿ ਭਾਈ ਜਿਹੜੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ ਉਹ ਫਿਰ ਨਾਮ ਧਿਆਏ, ਨਾਮ ਨੂੰ ਧਿਆਉਂਦੇ ਨੇ, ਸਿਮਰਨ ਭਜਨ ਕਰਦੇ ਨੇ, ਨਾਲ ਵਿਰਾਗ ਵਿੱਚ ਆ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ। ਮਹਾਰਾਜ ਕਿਰਪਾ ਕਰੋ, ਮੈਂ ਹੁਣ ਆਪ ਜੀ ਦੇ ਸ਼ਬਦ ਰੂਪੀ ਚਰਨਾਂ ਨੂੰ ਪਕੜ ਲਿਆ ਹੈ ਤੇ ਮੇਰਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਮਹਾਰਾਜ ਇਹ ਨਿਵਿਰਤ ਕਰ ਦਿਓ।
ਦੀਨਾ ਨਾਥ ਦਇਆਲ ਮੇਰੇ ਸਵਾਮੀ,
ਹੇ ਮੇਰੇ ਮਾਲਕ ਆਪ ਗਰੀਬਾਂ ਦੇ ਮਾਲਕ ਹੋ, ਦਇਆ ਦੇ ਘਰ ਹੋ। ਮਹਾਰਾਜ ਜਿਹੜੇ ਗਰੀਬ ਨੇ ਉਹਨਾਂ ਦੀ ਆਪ ਸਹਾਇਤਾ ਕਰਦੇ ਹੋ, ਉਹਨਾਂ ਤੇ ਦਇਆ ਕਰਦੇ ਹੋ ਤੇ ਮੇਰੇ ਮਾਲਕ ਹੋ ਜੀ।
ਦੀਨਾ ਨਾਥ ਦਇਆਲੋ,
ਮਹਾਰਾਜ ਆਪ ਗਰੀਬਾਂ ਦੇ ਮਾਲਕ ਹੋ, ਦਇਆ ਦੇ ਘਰ ਹੋ।
ਜਾਚਾਓ ਸੰਤ ਵਾਲੋ,
ਹੇ ਗਰੀਬਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਪਾਸੋਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ। ਮਹਾਰਾਜ ਮੇਰੇ ਤੇ ਇਹ ਕਿਰਪਾ ਕਰ ਦਿਓ, ਜਿਹੜੇ ਸ਼ਾਂਤ ਸਰੂਪ ਅੱਠੇ ਪੈਰ ਆਪ ਜੀ ਦੇ ਨਾਮ ਵਿੱਚ ਰੱਤੇ ਹੋਏ ਨੇ, ਸਤਿਗੁਰੂ ਜੀ ਉਹਨਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰੋ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ,
ਸੰਸਾਰ ਵਿਖਿਆ ਕੂਪ।
ਸਤਿਗੁਰੂ ਪਾਤਸ਼ਾਹ ਦੀ ਕਹਿੰਦੇ ਨੇ ਹੇ ਪ੍ਰਭੂ, ਇਹ ਜਿਹੜਾ ਸੰਸਾਰ ਹੈ ਨਾ, ਇਹ ਮਾਇਆ ਦਾ ਖੂਹ ਹੈ ਅਥਵਾ ਵਿਖਿਆ ਕੂਪ, ਇਹ ਵਿਕਾਰਾਂ ਦਾ ਖੂਹ ਹੈ। ਮਹਾਰਾਜ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕਉ, ਪੈਸ ਜੋ ਨੀਕ ਸਜਾਹੇ। ਭਗਤ ਜੀ ਕਹਿੰਦੇ ਨੇ ਇਹ ਸੰਸਾਰ, ਇਹ ਜਗਤ ਸੰਗਤ ਜੀ ਸੁਰਮੇ ਦੀ ਕੋਠੜੀ ਹੈ, ਕਾਲਕ ਦੀ ਕੋਠੜੀ ਹੈ, ਪਰ ਮੈਂ ਉਹਨਾਂ ਤੋਂ ਵਾਰ ਨੇ ਫੇਰ ਨੇ ਬਲਿਹਾਰ ਜਾਂਦਾ ਹਾਂ ਜਿਹੜੇ ਇਸ ਕਾਜਲ ਦੀ ਕੋਠੜੀ ਵਿੱਚ ਪੈ ਕੇ ਤੇ ਬੇਦਾਗ ਨਿਕਲ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਇਸ ਜਗਤ ਦੀ ਇਸ ਸੰਸਾਰ ਦੀ ਕਾਲਖ ਨਹੀਂ ਲੱਗਦੀ। ਭਗਤ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਆਰ ਜਾਂਦਾ। ਵਾਰਿਸ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਇਹ ਸੰਸਾਰ ਸੰਸਿਆਂ ਦਾ ਵੈਰੀ ਹੈ, ਸੰਸਾਰ ਵਿੱਚ ਸੰਸੇ ਵਿਆਪਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਵਿਕਿਆ ਦਾ ਖੂਹ ਹੈ, ਮਾਇਆ ਦਾ ਖੂਹ ਹੈ, ਇਹ ਵਿਕਾਰਾਂ ਦਾ ਖੂਹ ਹੈ।
ਤਮ ਅਗਿਆਨ ਮੋਹਤ ਕੂਪ।
ਸੰਗਤ ਜੀ ਤਮ ਦਾ ਅਰਥ ਹੈ ਹਨੇਰਾ ਤੇ ਕੂਪ ਦਾ ਅਰਥ ਹੈ ਘੁੱਪ ਹਨੇਰਾ। ਜਿੱਥੇ ਬਹੁਤਾ ਜ਼ਿਆਦਾ ਹਨੇਰਾ ਹੋਵੇ ਨਾ ਤੇ ਆਪਾਂ ਕਹਿ ਦੇਣੇ ਵੀ ਘੁੱਪ ਹਨੇਰਾ ਹੈ, ਅੱਤ ਪਸਾਰਿਆਂ ਕੁਝ ਵੀ ਨਹੀਂ ਦਿਸਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਵਿਖਿਆ ਦਾ ਖੂਹ ਹੈ ਤੇ ਇਸ ਸੰਸਾਰ ਰੂਪੀ ਵਿਖਿਆ ਦੇ ਖੂਹ ਅੰਦਰ ਬਹੁਤ ਗਾੜਾ ਅਗਿਆਨਤਾ ਦਾ ਹਨੇਰਾ ਹੈ ਤੇ ਜੀਵ ਇਸ ਅਗਿਆਨਤਾ ਦੇ ਹਨੇਰੇ ਅੰਦਰ ਵੀ ਮੋਇਆ ਹੋਇਆ ਹੈ, ਠੱਗਿਆ ਹੋਇਆ ਹੈ। ਸੰਗਤ ਜੀ ਇੱਕ ਤਾਂ ਉਹ ਠੱਗ ਜਿਹੜੇ ਦਿਨ ਦਿਹਾੜੇ ਠੱਗੀਆਂ ਮਾਰਦੇ ਨੇ, ਪਰ ਇੱਕ ਉਹ ਠੱਗ ਜਿਹੜੇ ਸਾਡੇ ਅੰਦਰ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ ਸਾਨੂੰ ਠੱਗਦੇ ਹਨ।
ਗਹਿ ਪੂਜਾ ਪ੍ਰਭ ਜੀ ਲੇ ਹੋ।
ਮਹਾਰਾਜ ਕਿਰਪਾ ਕਰਕੇ ਹੇ ਪ੍ਰਭੂ ਜੀ ਸਾਡੀ ਬਿਰਤੀ ਰੂਪੀ ਬਾਂਹ ਪਕੜ ਲਵੋ।
ਹਰ ਨਾਮ ਆਪਣਾ ਦੇ ਹੋ।
ਮਹਾਰਾਜ ਕਿਰਪਾ ਕਰਕੇ ਹੇ ਹਰੀ ਜੀ ਆਪਣਾ ਨਾਮ ਦਿਓ। ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ ਸੰਗਤ ਜੀ। ਇਹ ਜਿੰਨਾ ਵੀ ਆਪਾਂ ਸੰਸਾਰ ਜਗਤ ਤੱਕਦੇ ਹਾਂ ਨਾ, ਇਹ ਸਾਰਾ ਕੁਛ ਨਾਮ ਦਾ ਪਰਛਾਵਾਂ ਹੈ। ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਸੰਸਾਰ ਦੇ ਸਾਰੇ ਹੀ ਪਦਾਰਥ ਆਉਂਦੇ ਨੇ, ਕਿਉਂਕਿ ਪਰਚਾਵਾ ਨਾਲ ਹੀ ਰਹਿੰਦਾ ਨਾ, ਪਰਚਾਵਾ ਦੂਰ ਨਹੀਂ ਹੁੰਦਾ। ਪਰ ਜਿੱਥੇ ਨਾਮ ਨਹੀਂ ਸੰਗਤ ਜੀ ਉੱਥੇ ਪਦਾਰਥ ਵੀ ਨਹੀਂ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੇ ਪ੍ਰਭੂ ਜੀ ਕਿਰਪਾ ਕਰਕੇ ਸਾਡੀ ਬਿਰਤੀ ਰੂਪੀ ਬਾਂਹ ਤੋਂ ਪਕੜੋ ਤੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ।
ਪ੍ਰਭ ਤੁਜ ਬਿਨਾ ਨਹੀਂ ਠਾਉ।
ਹੇ ਪ੍ਰਭੂ ਜੀ ਤੁਹਾਡੇ ਤੋਂ ਬਗੈਰ ਮੇਰੀ ਹੋਰ ਕੋਈ ਥਾਂ ਨਹੀਂ, ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ ਮਹਾਰਾਜ, ਕਿਹਦੇ ਅੱਗੇ ਜਾ ਕੇ ਰੋਵਾਂ। ਮਹਾਰਾਜ ਤੁਹਾਡੇ ਤੋਂ ਬਗੈਰ ਦੁਨੀਆਂ ਦੇ ਅੰਦਰ ਕੋਈ ਬਾਂਹ ਪੜਨ ਵਾਲਾ ਨਹੀਂ।
ਨਾਨਕਾ ਬਲ ਬਲ ਜਾਓ।
ਹਜ਼ੂਰ ਕਹਿੰਦੇ ਨੇ ਭਾਈ ਉਸ ਮਾਲਕ ਤੋਂ ਮਨ ਬਾਣੀ ਕਰਕੇ ਵਾਰ ਨੇ ਫੇਰ ਨੇ ਜਾਣਾ ਕਰ
ਲੋਭ ਮੋਹੇ ਬਾਦੀ ਦੇਹ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਦੀ ਜਿਹੜੀ ਦੇਹ ਕਾਇਆ ਨਾ ਜੀ, ਇਹ ਲੋਭ ਅਤੇ ਮੋਹ ਦੇ ਵਸ ਵਿੱਚ ਬੱਧੀ ਹੋਈ ਹੈ। ਮੋਹ ਕਰਦਾ ਹੈ ਪਰਿਵਾਰ ਦਾ, ਸੰਗਤ ਜੀ ਮੋਹ ਕਰਦਾ ਹੈ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ, ਤੇ ਫਿਰ ਮੋਹ ਕਰਕੇ ਲੋਭ ਵੀ ਕਰਦਾ ਹੈ, ਠੱਗੀਆਂ ਠੋਰੀਆਂ ਵੀ ਮਾਰਦਾ ਹੈ ਵੀ ਮੈਂ ਪਰਿਵਾਰ ਦੀ ਪਾਲਣਾ ਕਰਨੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹਦੀ ਜਿਹੜੀ ਕਾਇਆ ਹੈ ਨਾ, ਇਹ ਲੋਭ ਤੇ ਮੋਹ ਵਿੱਚ ਬੱਧੀ ਹੋਈ ਹੈ।
ਬਿਨ ਭਜਨ ਹੋਵਤ ਖੇਹ।
ਮਹਾਰਾਜ ਇਹ ਤੁਹਾਡੇ ਸਿਮਰਨ ਭਜਨ ਤੋਂ ਬਗੈਰ ਖੇਹ ਰੂਪ ਮਿੱਟੀ ਰੂਪ ਹੋ ਰਹੀ ਹੈ।
ਜਮ ਦੂਤ ਮਹਾ ਭਿਆਨ।
ਪਰ ਅੱਗੇ ਮਹਾ ਭਿਆਨ ਬਹੁਤ ਭਿਆਨਕ ਜਮਦੂਤ ਜਿਹੜੇ ਨੇ ਉਹ ਸੁਣੀ ਦੇੜੇ।
ਚਿਤ ਗੁਪਤ ਕਰ ਮਹਿ ਜਾਨ।
ਸੱਚੇ ਪਾਤਸ਼ਾਹ ਡਰ ਲੱਗਦਾ ਹੈ। ਹਜ਼ੂਰ ਕਹਿੰਦੇ ਕਾਹਦਾ, ਤੇ ਜੀਵ ਬੇਨਤੀ ਕਰਦਾ ਮਹਾਰਾਜ ਚਿਤ ਗੁਪਤ ਕਰ ਮਹਿ ਜਾਨ। ਜਿਹੜੇ ਚਿੱਤਰ ਤੇ ਗੁਪਤ ਨੇ ਨਾ ਜੀ, ਮਹਾਰਾਜ ਇਹ ਮੇਰੇ ਕਰਮਾਂ ਨੂੰ ਜਾਣਦੇ ਨੇ, ਮੈਂ ਕਿੱਡੇ ਘਨਾਉਣੇ ਕਰਮ ਕੀਤੇ ਨੇ, ਮੈਂ ਕਿੱਡੇ ਗੁਨਾਹ ਕੀਤੇ ਨੇ, ਪਾਪ ਕੀਤੇ ਨੇ, ਮਾੜੇ ਕਰਮ ਕੀਤੇ ਨੇ, ਮਹਾਰਾਜ ਉਹ ਮੇਰੇ ਕੀਤੇ ਹੋਏ ਕਰਮਾਂ ਨੂੰ ਨਾ ਚਿੱਤਰ ਤੇ ਗੁਪਤ ਜਿਹੜੇ ਨੇ ਇਹ ਜਾਣਦੇ ਨੇ। ਸੰਗਤ ਜੀ ਇਹ ਚਿੱਤਰ ਤੇ ਗੁਪਤ ਹਰ ਰੋਜ ਬੰਦੇ ਦੀ ਫਿਲਮ ਬਣਾਉਂਦੇ ਨੇ, ਫਿਲਮ ਬਣਾਉਂਦੇ ਨੇ। ਜਿਹੜਾ ਚਿੱਤਰ ਹੈ, ਵਿਦਵਾਨ ਕਹਿੰਦੇ ਇਹ ਦਿਨ ਦੇ ਸਮੇਂ ਇਸ ਜੀਵ ਦੀ ਫਿਲਮ ਤਿਆਰ ਕਰਦਾ ਹੈ ਵੀ ਇਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜੇ ਕਿਹੜੇ ਕਰਮ ਕੀਤੇ ਨੇ। ਤੇ ਜਿਹੜਾ ਗੁਪਤ ਹੈ ਉਹ ਰਾਤ ਦੇ ਸਮੇਂ ਇਹਦੀ ਫਿਲਮ ਤਿਆਰ ਕਰਦਾ ਹੈ ਵੀ ਕਿਵੇਂ ਇਹਨੇ ਰਾਤ ਸੌ ਕੇ ਬਤੀਤ ਕਰ ਲਈ ਹੈ, ਜਾਂ ਇਹਨੇ ਰਾਤ ਨੂੰ ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਬੁਰੇ ਕਾਮ ਕਾ ਊਠ ਕਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਰਾਤ ਨੂੰ ਜਦੋਂ ਬੁਰੇ ਕਰਮ ਕਰਨੇ ਹੁੰਦੇ ਨੇ, ਚੋਰੀ ਜਾਰੀ ਕਰਨੀ ਹੁੰਦੀ ਹੈ, ਉਦੋਂ ਉੱਠ ਖਲੋਂਦਾ ਹੈ। ਪਰ ਸੰਗਤ ਜੀ ਜਦੋਂ ਸਿਮਰਨ ਭਜਨ ਦਾ ਵੇਲਾ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਕੀ ਬੇਲਾ ਪੈ ਪੈ ਸੋਇਆ। ਪੈ ਦਾ ਅਰਥ ਹੈ ਮੰਜੀ, ਮੰਜੀ ਦੇ ਉੱਤੇ ਪੈ ਕੇ ਸੌਂ ਜਾਂਦਾ ਹੈ, ਫਿਰ ਇਹਦੀ ਜਾਗ ਨਹੀਂ ਖੁੱਲਦੀ। ਸੱਚੇ ਪਾਤਸ਼ਾਹ ਇਹ ਮੈਨੂੰ ਡਰ ਆਉਂਦਾ ਹੈ ਕਿਉਂਕਿ ਚਿੱਤਰ ਤੇ ਗੁਪਤ ਜਿਹੜੇ ਨੇ ਨਾ, ਇਹ ਮੇਰੇ ਕੀਤੇ ਹੋਏ ਕਰਮਾਂ ਨੂੰ ਜਾਣਦੇ ਨੇ।
ਦੇਨੋ ਰਹਿਨੋ ਸਾਖ ਸੁਣਾਈ।
ਸੱਚੇ ਪਾਤਸ਼ਾਹ ਜੀ ਹੋਰ ਵੀ ਬੇਨਤੀ ਕਰਾਂ, ਜਿਹੜਾ ਦੇਣ ਹੈ ਨਾ ਤੇ ਜਿਹੜੀ ਰਾਤ ਹੈ, ਮਹਾਰਾਜ ਇਹ ਵੀ ਦੋਵੇਂ ਮੇਰੀ ਗਵਾਹੀ ਸੁਣਾਉਂਦੇ ਨੇ। ਦਿਨ ਵੀ ਗਵਾਹੀ ਦੇ ਅੰਦਰ ਸੰਗਤ ਜੀ ਵੀ ਇਹਨੇ ਚਾਰ ਪੈਰ ਦੇਣ ਦੇ ਫਿਰ ਤੁਰ ਕੇ ਬੁਰੇ ਕਰਮ ਕਰਕੇ ਗਵਾ ਲਏ। ਰਾਤ ਵੀ ਗਵਾਈ ਦਿੰਦੀ ਹੈ, ਇਹਨੇ ਚਾਰ ਪੈਰ ਰਾਤ ਦੇ ਸੌਂ ਕੇ ਗਵਾ ਲਏ ਜਾਂ ਬੁਰੇ ਕਰਮ ਕਰਨ ਵਾਸਤੇ ਗਵਾ ਲਏ। ਜਿੱਥੇ ਚਿੱਤਰ ਤੇ ਗੁਪਤ ਇਹਦੇ ਕੀਤੇ ਹੋਏ ਕਰਮਾਂ ਨੂੰ ਜਾਣਦੇ ਨੇ ਸੰਗਤ ਜੀ, ਉੱਥੇ ਦਿਨ ਤੇ ਰਾਤ ਜਿਹੜੀ ਹੈ ਨਾ, ਇਹਨੇ ਵੀ ਸਾਡੀ ਗਵਾਹੀ ਸੜਾਉਣੀ ਆ ਜੀ ਉੱਥੇ ਜਾ ਕੇ, ਪੀ ਦਿਨੇ ਆਹ ਕੰਮ ਕਰਦਾ ਰਿਹਾ, ਰਾਤ ਨੂੰ ਆਹ ਕੰਮ ਕਰਦਾ ਰਿਹਾ, ਇਹਨਾਂ ਨੇ ਵੀ ਗਵਾਹੀ ਦੇਣੀ ਆ। ਇਹ ਸਾਡੇ ਸਾਖੀ ਨੇ, ਇਹ ਸਾਡੇ ਗਵਾਹ ਨੇ। ਜਦੋਂ ਅਦਾਲਤਾਂ ਦੇ ਵਿੱਚ ਕੇਸ ਜਾਂਦਾ ਹੈ ਨਾ ਜੀ, ਤੇ ਉੱਥੇ ਗਵਾਹ ਦੀ ਕੀਮਤ ਪੈਂਦੀ ਹੈ, ਗਵਾਹ ਸੱਦੇ ਜਾਂਦੇ ਨੇ, ਫਿਰ ਉਹ ਗਵਾਹੀ ਦਿੰਦੇ, ਹਾਂ ਮੇਰੇ ਸਾਹਮਣੇ ਜੀ ਇਹਨੇ ਕਤਲ ਕੀਤਾ, ਹਾਂ ਮੇਰੇ ਸਾਹਮਣੇ ਜੀ ਇਹਨੇ ਚੋਰੀ ਕੀਤੀ ਹੈ। ਤੇ ਸੰਗਤ ਜੀ ਫਿਰ ਉਹ ਗਵਾਹ ਦੇ ਕਹਿਣ ਤੇ ਹੀ ਬੰਦਾ ਵੱਜਦਾ ਤੇ ਛੁੱਟਦਾ ਹੈ। ਹੁਣ ਇੱਕ ਤਾਂ ਚਿੱਤਰਗੁਪਤ ਨੇ ਤੇ ਇੱਕ ਹਜ਼ੂਰ ਕਹਿੰਦੇ ਨੇ ਦਿਨ ਤੇ ਰਾਤ ਹੈ, ਔਰ ਵਿਦਵਾਨਾਂ ਨੇ ਚਿੱਤਰਗੁਪਤ ਦਾ ਅਰਥ ਵੀ ਇਹੀ ਕੀਤਾ ਹੈ। ਚਿੱਤਰ ਜਿਹੜਾ ਹੈ ਸੰਗਤ ਜੀ ਉਹ ਦਿਨ ਹੈ ਤੇ ਗੁਪਤ ਜਿਹੜੀ ਹੈ ਉਹ ਰਾਤ ਹੈ। ਹੁਣ ਇਹ ਸਾਡੀ ਸਾਖੀ ਭਰਨ ਵਾਲੇ ਨੇ, ਇਹ ਸਾਡੇ ਗਵਾਹ ਨੇ, ਇਹਨਾਂ ਨੇ ਸਾਡਾ ਲਿਹਾਜ਼ ਨਹੀਂ ਕਰਨਾ, ਇਹਨਾਂ ਨੇ ਤੇ ਧਰਮ ਰਾਜੇ ਦੀ ਕਚਹਿਰੀ ਵਿੱਚ ਜਾ ਕੇ ਸੱਚ ਬੋਲਣਾ ਹੈ ਕਿ ਦਿਨੇ ਆਹ ਕਰਮ ਕੀਤੇ ਤੇ ਰਾਤ ਨੂੰ ਆਹ ਕਰਮ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਹਾਰਾਜ, ਜਿਹੜੇ ਅੱਗੇ ਬਹੁਤ ਵੱਡੇ ਭਿਆਨਕ ਜਮਦੂਤ ਸੁਣੀਂਦੇ ਨੇ, ਔਰ ਚਿੱਤਰ ਤੇ ਗੁਪਤ ਦਿਨ ਤੇ ਰਾਤ ਇਹ ਜਿਹੜੇ ਸਾਡੇ ਗਵਾਹ ਨੇ ਮਹਾਰਾਜ, ਇਹਨਾਂ ਨੂੰ ਵੇਖ ਕਰਕੇ, ਕਿਉਂਕਿ ਇਹ ਸਾਡੇ ਕੀਤੇ ਹੋਏ ਕਰਮਾਂ ਨੂੰ ਜਾਣਦੇ ਨੇ। ਹੁਣ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਨਾ ਵੀ ਜਿਹੜੀ ਇਹਨਾਂ ਨੇ ਜੀਵ ਦੀ ਫਿਲਮ ਤਿਆਰ ਕੀਤੀ ਹੈ ਨਾ ਜੀ, ਜਦੋਂ ਇਹ ਜੀਵ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤੇ ਸੰਗਤ ਜੀ ਉਹ ਫਿਲਮ ਇਹਨਾਂ ਨੂੰ ਵਿਖਾਈ ਜਾਂਦੀ ਹੈ, ਤੇ ਫਿਰ ਉਹਦੇ ਵਿੱਚ ਕੀ ਵੇਖਦਾ ਹੈ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਹੁਣ ਜਿਹੜਾ ਜਿਹੜਾ ਕਰਮ ਇਹਨੇ ਸੰਸਾਰ ਵਿੱਚ ਰਹਿ ਕੇ ਕੀਤਾ ਸੀ ਨਾ, ਉਹੀ ਉਹੀ ਕਰਮ ਇਹਨੇ ਉਹ ਫਿਲਮ ਦੇ ਵਿੱਚ ਵੇਖਿਆ ਹੈ, ਤੇ ਫਿਰ ਜਦੋਂ ਫਿਲਮ ਸਾਹਮਣੇ ਹੋਵੇ ਕਿਵੇਂ ਮੁੱਕਰ ਜਾਵੇਗਾ। ਫਿਲਮ ਦੇ ਵਿੱਚ ਤਾਂ ਵਿਖਾਇਆ ਜਾਣਾ ਵੀ ਹੱਥਾਂ ਨਾਲ ਤੂੰ ਆਹ ਕੰਮ ਕੀਤੇ ਨੇ, ਪੈਰਾਂ ਨਾਲ ਚੱਲ ਕੇ ਤੂੰ ਕੁਸੰਗਤ ਕੀਤੀ ਹੈ, ਅੱਖਾਂ ਨਾਲ ਤੂੰ ਪਰਾਏ ਰੂਪ ਤੇ ਪਰਾਏ ਧਨ ਨੂੰ ਤੱਕਦਾ ਰਿਹਾ ਹੈ। ਸੰਗੇ ਜੀ ਕੰਨਾਂ ਦੇ ਨਾਲ ਤੂੰ ਪਰਾਈ ਨਿੰਦਿਆ ਸੁਣਦਾ ਰਿਹਾ ਹੈ, ਜ਼ਬਾਨ ਦੇ ਨਾਲ ਤੂੰ ਪਰਾਈ ਨਿੰਦਿਆ ਕਰਦਾ ਰਿਹਾ ਹੈ। ਇਹ ਸਾਰੇ ਸਾਡੇ ਸਾਖੀ ਨੇ, ਇਹ ਸਾਡੇ ਨਾਲ ਪਰਮੇਸ਼ਰ ਨੇ ਗਵਾਹ ਭੇਜੇ ਹੋਏ ਨੇ ਜੀ, ਵੀ ਇਹਨਾਂ ਦਾ ਧਿਆਨ ਰੱਖੋ ਇਹ ਕੀ ਕਰਦੇ ਨੇ ਮਾਤ ਲੋਕ ਵਿੱਚ ਜਾ ਕੇ, ਤੇ ਇਹਨਾਂ ਨੇ ਸੱਚ ਸੱਚ ਉੱਥੇ ਦੱਸਣਾ ਹੈ, ਤੇ ਜੋ ਇਹਨਾਂ ਨੇ ਦੱਸਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਉੱਥੇ ਸੱਚੋ ਹੀ ਸੱਚ ਨਿਬੜੇ। ਸੰਗਤ ਜੀ ਫਿਰ ਉੱਥੇ ਸੱਚ ਦਾ ਹੀ ਨਿਬੇੜਾ ਹੋਣਾ ਹੈ। ਦੁਨੀਆਂ ਦੇ ਅੰਦਰ ਤਾਂ ਵੇਖਣ ਵਿੱਚ ਇਹ ਵੀ ਆਉਂਦਾ ਹੈ ਜਿਹੜੇ ਸੱਚੇ ਬੰਦੇ ਹੁੰਦੇ ਨੇ ਉਹਨਾਂ ਨੂੰ ਝੂਠਾ ਕੀਤਾ ਜਾਂਦਾ ਹੈ, ਜਿਹੜੇ ਝੂਠੇ ਹੁੰਦੇ ਨੇ ਉਹਨਾਂ ਨੂੰ ਸੱਚਾ ਕੀਤਾ ਜਾਂਦਾ ਹੈ, ਪਰ ਨਿਬੇੜਾ ਜਿਹੜਾ ਹੈ ਨਾ ਉਹ ਅੰਤ ਨੂੰ ਆਉਣਾ ਹੈ, ਉਹਦੇ ਦਰਬਾਰ ਵਿੱਚ ਨਿਬੇੜਾ ਹੋਣਾ ਹੈ, ਤੇ ਫਿਰ ਉੱਥੇ ਸੱਚੋ ਸੱਚ ਨਿਬੜੇ, ਸੱਚ ਦਾ ਹੀ ਨਿਬੇੜਾ ਹੋਵੇਗਾ। ਹਜ਼ੂਰ ਕਹਿੰਦੇ ਮਹਾਰਾਜ ਕਿਰਪਾ ਕਰੋ ਜਿਹੜਾ ਚਿੱਤਰ ਤੇ ਗੁਪਤ ਹੈ ਇਹ ਮੇਰੇ ਕੀਤੇ ਹੋਏ ਕੰਮਾਂ ਨੂੰ ਜਾਣਦਾ ਹੈ, ਦਿਨ ਤੇ ਰਾਤ ਜਿਹੜੇ ਨੇ ਮਹਾਰਾਜ ਇਹ ਮੇਰੇ ਗਵਾਹ ਨੇ।
ਨਾਨਕਾ ਹਰ ਸਰਨਾਈ।
ਹਜ਼ੂਰ ਕਹਿੰਦੇ ਨੇ ਹੇ ਹਰੀ ਅਸੀਂ ਆਪ ਜੀ ਦੀ ਸ਼ਰਨ ਵਿਚ ਆਏ ਹਾਂ।
ਭੈ ਪੰਜਨਾ ਮੁਰਾਰ।
ਮੁਰਾਰ ਦਾ ਅਰਥ ਹੈ ਜੀ ਮੁਰਦੈਂਤ ਨੂੰ ਮਾਰਨ ਕਰਕੇ ਪਰਮੇਸ਼ਰ ਦਾ ਨਾਮ ਜਿਹੜਾ ਸੀ ਉਹ ਮੁਰਾਰ ਪੈ ਗਿਆ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਪੰਜ ਪ੍ਰਕਾਰ ਦੇ ਭੈ ਨੂੰ ਨਾਸ ਕਰਨ ਵਾਲੇ ਹੋ।
ਕਰ ਦਇਆ ਪਤਿਤ ਉਧਾਰ।
ਮਹਾਰਾਜ ਕਿਰਪਾ ਕਰਕੇ ਮੈਂ ਪਾਪੀ ਹਾਂ ਜੀ, ਮੈਂ ਗੁਨਾਹਗਾਰ ਹਾਂ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਬੰਦਾ, ਚੋਰ ਯਾਰ ਜਵਾਰ ਹਾਂ ਪਰ ਘਰ ਜੋ ਹੰਦਾ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ 20 ਦੋਸ਼ ਗਿਣੇ ਨੇ ਸੰਗਤ ਜੀ ਤੇ ਸਤਿਗੁਰੂ ਜੀ ਮੈਂ ਇਹ ਦੋਸ਼ੀ ਹਾਂ, ਮੈਂ ਅਵਗਣਿਆਰਾ ਹਾਂ, ਮੈਂ ਪਾਪੀ ਹਾਂ, ਮਹਾਰਾਜ ਜੀ ਆਪ ਕਿਰਪਾ ਕਰਕੇ ਦਇਆ ਕਰਕੇ ਮੈਂ ਪਾਪੀ ਦਾ ਉਧਾਰ ਕਰੋ।
ਮੇਰੇ ਦੁੱਖ ਗਣੇ ਨਾ ਜਾਹੇ।
ਮਹਾਰਾਜ ਮੇਰੇ ਅਵਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਚਾੜ ਬਿਖੈ ਬਿਖਕਾਈ। ਸੰਗਤ ਜੀ ਕਿਤਨੇ ਕੁ ਦੋਸ਼ ਨੇ, ਕਿੰਨੇ ਕੁ ਸਾਡੇ ਗੁਣਾਂ ਨੇ, ਸਾਡੇ ਗੁਣਾਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਅਣਗਿਣਤ ਹੀ ਅਸੀਂ ਗੁਣਾਹ ਕੀਤੇ ਨੇ, ਪਾਪ ਕੀਤੇ ਨੇ ਮਹਾਰਾਜ।
ਹਰ ਬਿਨਾ ਕਤ ਹੈ ਸਮਾਹੀ।
ਹੇ ਹਰੀ ਜੀ ਆਪ ਜੀ ਤੋਂ ਬਗੈਰ ਸਾਡੀ ਕਿੱਥੇ ਸਮਾਈ ਹੋਵੇਗੀ ਮਹਾਰਾਜ, ਮਹਾਰਾਜ ਸਾਨੂੰ ਕਿਹਨੇ ਝੱਲਣਾ ਹੈ, ਤੁਹਾਡੇ ਤੋਂ ਬਗੈਰ ਸਾਨੂੰ ਕਿਸੇ ਨੇ ਝੱਲਣਾ ਨਹੀਂ, ਆਪ ਹੀ ਸਾਡੀ ਬਾਹ ਫੜ ਸਕਦੇ ਹੋ, ਆਪ ਹੀ ਸਾਡਾ ਆਸਰਾ ਬਣ ਸਕਦੇ ਹੋ ਮਹਾਰਾਜ, ਤੁਹਾਡੇ ਤੋਂ ਬਗੈਰ ਕਿਤੇ ਸਾਡੀ ਸਮਾਈ ਨਹੀਂ ਹੋ ਸਕਦੀ।
ਗਹ ਓਟ ਚਿਤ ਵੀ ਨਾਥ।
ਹੇ ਮਾਲਕ ਜੀ ਮੈਂ ਤਾਂ ਆਪ ਜੀ ਦੀ ਓਟ ਗ੍ਰਹਿਣ ਕਰਕੇ ਤੇ ਆਪ ਜੀ ਦੀ ਆਸ ਚਿਤ ਵੀ ਹੈ।
ਨਾਨਕਾ ਦੇ ਰੱਖ ਹਾਥ।
ਹਜ਼ੂਰ ਕਥਨ ਕਰਦੇ ਨੇ ਮਹਾਰਾਜ ਆਪ ਹੀ ਸਾਨੂੰ ਹੱਥ ਦੇ ਕੇ ਇਹਨਾਂ ਗਵਾਹਾਂ ਤੋਂ ਵੀ ਬਚਾ ਸਕਦੇ ਹੋ ਮਹਾਰਾਜ, ਤੇ ਮਹਾਰਾਜ ਜਿਹੜੇ ਅੰਤ ਸਮੇਂ ਦੇ ਦੁੱਖ ਨੇ ਉਹਨਾਂ ਤੋਂ ਵੀ, ਗੁਨਾਹਾਂ ਤੋਂ ਵੀ ਆਪ ਜੀ ਰੱਖ ਸਕਦੇ ਹੋ।
ਹਰ ਗੁਣ ਨਿਧੇ ਗੋਪਾਲ।
ਹੇ ਧਰਤੀ ਦੀ ਪਾਲਣਾ ਕਰਨ ਵਾਲੇ ਹਰੀ ਜੀ ਆਪ ਗੁਣਾਂ ਦੇ ਖਜ਼ਾਨੇ ਹੋ।
ਸਰਬ ਘਟ ਪ੍ਰਤ ਪਾਲ।
ਸਾਰਿਆਂ ਸਰੀਰਾਂ ਦੀ ਪ੍ਰਤ ਪਾਲਣਾ ਕਰਨ ਵਾਲੇ ਹੋ।
ਮਨ ਪ੍ਰੀਤ ਦਰਸ਼ਨ ਪਿਆਸ।
ਮਹਾਰਾਜ ਮੇਰੇ ਮਨ ਵਿਚ ਪ੍ਰੀਤ ਹੈ, ਆਪ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਆਪ ਕਿਰਪਾ ਕਰਕੇ ਦਰਸ਼ਨ ਦੇ ਕੇ ਮੇਰੇ ਮਨ ਦੀ ਇਹ ਪਿਆਸ ਮਿਟਾਓ।
ਗੋਬਿੰਦ ਪੂਰਨ ਆਸ।
ਹੇ ਬੇਦਾ ਕਰਕੇ ਜਾਣਨੇ ਯੋਗ ਵਾਹਿਗੁਰੂ ਜੀ ਆਪ ਸਾਰਿਆਂ ਦੀ ਆਸ ਪੂਰੀ ਕਰਦੇ ਹੋ।
ਇੱਕ ਨਿਮਖ ਰਹਿਣ ਨਾ ਜਾਏ।
ਮਹਾਰਾਜ ਇੱਕ ਨਿਮਖ ਅੱਖਾਂ ਦੇ ਚਮਕਣ ਜਿੰਨਾ ਸਮਾਂ ਵੀ ਮੇਰੇ ਤੋਂ ਰਿਹਾ ਨਹੀਂ ਜਾਂਦਾ।
ਵੱਡ ਭਾਗ ਨਾਨਕ ਪਾਏ।
ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ ਉਹੀ ਵਾਹਿਗੁਰੂ ਨੂੰ ਪਾਏ ਪ੍ਰਾਪਤ ਕਰਦੇ ਨੇ।
ਪ੍ਰਭ ਤੁਝ ਬਿਨਾ ਨਹੀਂ ਹੋਰ।
ਹੇ ਪ੍ਰਭੂ ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਨਹੀਂ।
ਮਨ ਪ੍ਰੀਤ ਚੰਦ ਚਕੋਰ।
ਮਹਾਰਾਜ ਮੇਰੇ ਮਨ ਵਿੱਚ ਐਸੀ ਪ੍ਰੀਤ ਪੈਦਾ ਕਰ ਦਿਓ ਜਿਵੇਂ ਚੰਦ ਤੇ ਚਕੋਰ ਦੀ ਹੈ, ਜਿਵੇਂ ਚਕੋਰ ਚੰਦਰਮਾ ਨਾਲ ਪ੍ਰੀਤ ਕਰਦਾ ਹੈ, महाराज मैं भी मन करके तुहाडे नाल प्रीत करदा रवा।
ज्यों मीन जल स्यों हेत।
सचे पातशाह जी जेवे मच्छी दा हेत प्यार जल दे नाल है। मच्छी जेड़ी है वह जल तो बगैर रह नहीं सकती। सज्जन जी मच्छी मरण तो बाद भी जल मंगती है। भगतां ने बाणी विच जिक्र किया है कि मच्छी नू पगड़ के लिया मछेरे ने उनू टोटे टोटे करके रिन्या ते खाण वाले ने दंदा थले चित चित के खाधी ते रात उठ उठ के पानी पींदा है। ते किसे ने पुछया भी तू मच्छी खाधी है? कहन लगा हां। भाई गुरदास जी ने जिक्र किया है मच्छी दे परिवार वांग जिवे मच्छी दा परिवार संगत जी ओ जल विच ही जन्म लैंदा है जल विच ही रहिंदा है ते जदों ओदी मौत हो जांदी ते फिर भी ओनू जल जेड़ा ना वह पाड़ी विसरदा नहीं। सतगुरु जी कहंदे ने जिवें मच्छी दा जल दे नाल प्यार
अल कमल भिन्न ना भेत।
भौरे अते कमल दे फुल विच कोई भिन्न भेत नहीं।
ज्यों चकवी सूरज आसु
जिवें चकवी नूं सूरज चढ़न दी आस
नानक चरण प्यास।
हजूर कहंदे महाराज मेरे अंदर ते तुहाडे चरणां दी प्यास लगी हुई है आप कृपा करो जिवें चकवी दी आस सूरज जदों चढ़दा ते उदों उहदी आस पूरी हुंदी है। महाराज मैनू भी अपने चरणां नाल जोड़ो ताकि मेरी ए प्यास मिट सके।
ज्यों तरुण भरत परान।
सतगुरु पातशाह जी कहते जेवे नौजवान पति वरता इस्त्री अपने भरत पति नू ही अपने प्राणा दा आसरा मंदी है।
ज्यों लोभी है धन दान।
संगत जी जेवे लोभी है ना बंदा ते ओनू कोई दान देवे ते ओ बड़ा खुश हुंदा है। लोभी नू दान मिल जावे ते प्रसन्न है। पति वरता इस्त्री नू ओदा पति मिल जावे ते ओनू प्रसन्नता।
ज्यों दूध जल है संजोग
जेवे जल ते दुध दा संजोग मिलाप।
ज्यों महा खुद अर्थ भोग
जेवे बहुत भुखे नू संगत जी भुख सताउंदी है ना ओ फिर पदार्थां दे भोग भोगदा है। जदों भुख लगी होवे फिर भी बंदे तो जरिया नहीं जांदा। सतगुरु जी कहंदे जिवें बहुत वड्डा भुखा भोजन मंगदा है।
ज्यों मात पुत है हेत।
जिवें माता ते पुत्र दा प्यार है मां पुत्र नाल प्यार करदी है पुत्र मां नाल करदा है।
हारु सिमर नानक नेत।
हजूर कहंदे ने हे हरी ਸਾਡੇ ਤੇ ਕਿਰਪਾ ਕਰੋ ਅਸੀਂ ਨਿਤਾ ਪ੍ਰਤੀ ਆਪ ਜੀ ਦਾ ਸਿਮਰਨ ਕਰੀਏ ਜੀ।
ਜਿਉ ਦੀਪ ਪਤਨ ਪਤੰਗ।
ਸਤਿਗੁਰੂ ਜੀ ਕਹਿੰਦੇ ਜਿਵੇਂ ਪਤੰਗ ਸੰਗਤ ਜੀ ਵਾਰ ਵਾਰ ਦੀਵੇ ਤੇ ਆਉਂਦਾ ਹੈ ਉਹਦੀ ਪ੍ਰੀਤ ਦੀਵੇ ਨਾਲ। ਇਹ ਵਿਦਵਾਨਾਂ ਨੇ ਇੱਕ ਅੰਗੀ ਪ੍ਰੀਤ ਦੱਸੀ ਹੈ ਜੀ। ਪਤੰਗਾ ਪ੍ਰੀਤ ਕਰਦਾ ਦੀਵੇ ਨਾਲ ਪਰ ਦੀਵਾ ਪਤੰਗੇ ਨਾਲ ਪ੍ਰੀਤ ਨਹੀਂ ਕਰਦਾ। ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਪਰ ਪਾਣੀ ਮੱਛੀ ਨਾਲ ਪ੍ਰੀਤ ਨਹੀਂ ਕਰਦਾ। ਸੰਗੇ ਜੀ ਏਕ ਅੰਗੀ ਪ੍ਰੀਤ ਹੈ। ਜਲ ਤੇ ਦੁੱਧ ਦੀ ਜਿਹੜੀ ਹੈ ਇਹ ਦੋ ਅੰਗੀ ਪ੍ਰੀਤ ਹੈ। ਵੇਖੋ ਜਿੱਥੇ ਦੋਧੀ ਦੁੱਧ ਵੇਚਦਾ ਨਾ ਜੀ, ਤੇ ਜਦੋਂ ਉਹ ਦੁੱਧ ਵਿੱਚ ਪਾਣੀ ਪਾ ਕੇ ਵੇਚਦਾ ਨਾ, ਤੇ ਉਹ ਦੁੱਧ ਉਹਨੂੰ ਆਪਣੇ ਭਾਅ ਹੀ ਵਿਕਾ ਦਿੰਦਾ ਹੈ, ਉਹਦੀ ਇੰਨੀ ਕੀਮਤ ਪਾ ਦਿੰਦਾ ਹੈ। ਜਦ ਪਾਣੀ ਦੀ ਕੋਈ ਕੀਮਤ ਨਹੀਂ ਐਡੀ ਵੱਡੀ, ਪਰ ਜਦੋਂ ਉਹ ਦੁੱਧ ਨਾਲ ਮਿਲ ਜਾਂਦਾ ਹੈ ਤੇ ਉਹਦੀ ਕੀਮਤ ਵੀ ਦੁੱਧ ਵਰਗੀ ਬਣ ਜਾਂਦੀ ਹੈ। ਜੇ ਕਦੇ ਦੁੱਧ ਕਾੜਨੇ ਚ ਪਾ ਕੇ ਧਰਿਆ ਹੋਵੇ ਤੇ ਉਹਦੇ ਵਿੱਚ ਵੀ ਹੰਗਾਲ ਪਾਇਆ ਜਾਂਦਾ ਹੈ ਨਾ, ਤੇ ਜਦੋਂ ਪਾਣੀ ਸੜ ਜਾਂਦਾ ਹੈ ਤੇ ਸੰਗਤ ਜੀ ਫਿਰ ਦੁੱਧ ਉਬਲਦਾ ਹੈ ਤੇ ਉਹ ਅੱਗ ਨੂੰ ਬੁਝਾਉਣ ਦਾ ਯਤਨ ਕਰਦਾ ਹੈ। ਜਦੋਂ ਦੁੱਧ ਉਬਲੇ ਹੋਏ ਨੂੰ ਫਿਰ ਪਾਣੀ ਮਿਲ ਜਾਂਦਾ ਹੈ ਤੇ ਉਹ ਆਪਣੇ ਟਿਕਾਣੇ ਤੇ ਟਿਕ ਜਾਂਦਾ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਦੋ ਅੰਗੀ ਪ੍ਰੀਤ ਹੈ, ਪਰ ਇੱਥੇ ਪਤੰਗੇ ਦੀ ਪ੍ਰੀਤ ਹੈ, ਦੀਵੇ ਦੀ ਪ੍ਰੀਤ ਨਹੀਂ।
ਜੋ ਚੋਰ ਹਿਰਤ ਨਿਸੰਗ,
ਪਤੰਗਾ ਵਾਰ ਵਾਰ ਦੀਵੇ ਦੀ ਲਾੜ ਤੇ ਆਉਂਦਾ ਹੈ ਸੰਗਤ ਜੀ, ਪਰ ਦੀਵਾ ਪਤੰਗੇ ਨੂੰ ਆਖਰ ਸਾੜ ਕੇ ਉਹਦਾ ਪਤਨ ਕਰ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਔਰ ਇਸੇ ਤਰ੍ਹਾਂ ਹੀ ਜੋ ਚੋਰ ਹਿਰਤ ਨਿਸੰਗ, ਮਹਾਰਾਜ ਕਹਿੰਦੇ ਜਿਵੇਂ ਚੋਰ ਨਿਰਭਉ ਹੋ ਕੇ, ਨਿਡਰ ਹੋ ਕੇ, ਸ਼ੰਕਾ ਤੋਂ ਰਹਿਤ ਹੋ ਕੇ ਚੋਰੀ ਕਰਦਾ,
ਮੈਂ ਗੁਲਹ ਕਮੈ ਬੰਦ,
ਜਿਵੇਂ ਹਾਥੀ ਦੀ ਕਾਮ ਵਾਸ਼ਨਾ ਨਾਲ ਪ੍ਰੀਤ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਮਹਾਵਤ ਲੋਕ ਜੰਗਲ ਵਿੱਚ ਹਾਥੀ ਨੂੰ ਪਕੜਦੇ ਨੇ ਨਾ ਜੀ, ਇੱਕ ਟੋਆ ਪੁੜਦੇ ਨੇ, ਉਹਦੇ ਉੱਤੇ ਕਾਨੇ ਪਾ ਕੇ ਤੇ ਉਹਦੇ ਉੱਤੇ ਕਾਗਜ਼ ਦੀ ਹੱਥੜੀ ਬਣਾ ਕੇ ਖਿਲਾਰ ਦਿੰਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਇਹਦਾ ਜ਼ਿਕਰ ਕੀਤਾ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾਰੇ, ਅੰਕ ਸਹਿਓ ਸੀਸ। ਹਾਥੀ ਉਹ ਕਾਗਜ਼ ਦੀ ਬਣੀ ਹੋਈ ਹੱਥੜੀ ਨੂੰ ਜਦੋਂ ਵੇਖਦਾ ਹੈ ਉਹ ਕਾਮ ਵਸ ਹੋ ਕੇ ਆਉਂਦਾ ਹੈ ਤੇ ਸੰਗਤ ਜੀ ਉਹ ਟੋਏ ਵਿੱਚ ਡਿੱਗ ਪੈਂਦਾ। ਫਿਰ ਮਹਾਵਤ ਉਹਨੂੰ ਬਾਹਰ ਕੱਢਦੇ ਨੇ, ਜਦੋਂ ਉਹ ਨਿਰਬਲ ਹੋ ਜਾਂਦਾ ਹੈ ਫਿਰ ਉਹਦੇ ਉੱਤੇ ਕੁੰਡਾ ਲਾਇਆ ਜਾਂਦਾ ਹੈ, ਜਿਧਰ ਨੂੰ ਮੋੜਨਾ ਹੋਵੇ ਤੋੜਨਾ ਹੋਵੇ ਤੇ ਮਹਾਵਤ ਉਹਦੇ ਸਿਰ ਵਿੱਚ ਕੁੰਡਾ ਮਾਰਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਹਾਥੀ ਕਾਮ ਵਾਚੜਾਂ ਦੇ ਵਿੱਚ ਬੰਦ ਬੱਧਾ ਹੋਇਆ ਹੈ,
ਜਿਉ ਗ੍ਰਸਤ ਵਿਖਾਈ ਧੰਦ,
ਜਿਵੇਂ ਵਿਖਾਈ, ਵਿਖਾਈ ਦਾ ਅਰਥ ਹੈ ਵਿਕਾਰੀ ਪੁਰਸ਼, ਵਿਛਈ ਉਹ ਧੰਦਿਆਂ ਦੇ ਵਿੱਚ ਹੀ ਗ੍ਰਸਤ ਹੋਇਆ,
ਜਿਉ ਜੂਆਰ ਬਿਸਨ ਨਾ ਜਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਜੁਆਰੀਏ ਦੀ, ਜੂਆ ਖੇਡਣ ਦੀ ਆਦਤ ਪੱਕੀ ਹੋਈ ਹੈ ਨਾ ਜੀ, ਬਿਸਣ ਕਹਿੰਦੇ ਨੇ ਪੱਕੀ ਆਦਤ ਨੂੰ, ਕਈ ਵਾਰ ਬੰਦੇ ਦੀ ਆਦਤ ਪੱਕ ਜਾਂਦੀ ਹੈ ਤੇ ਉਹ ਪੱਕੀ ਆਦਤ ਤੋਂ ਸੰਗਤ ਜੀ ਮੁੜਦਾ ਨਹੀਂ, ਉਹ ਆਦਤ ਉਹਦੇ ਤੋਂ ਛੱਡੀ ਨਹੀਂ ਜਾਂਦੀ। ਕਿਸੇ ਨੂੰ ਚੁਗਲੀ ਨਿੰਦਿਆ ਦੀ ਆਦਤ ਪੈ ਗਈ ਪੱਕ ਗਈ ਨਹੀਂ ਛੱਡ ਸਕਦਾ, ਕਿਸੇ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਨਹੀਂ ਛੱਡ ਸਕਦਾ, ਹਾਂ ਕਿਸੇ ਨੂੰ ਸੱਚ ਬੋਲਣ ਦੀ ਆਦਤ ਪੈ ਗਈ ਤੇ ਉਹ ਵੀ ਨਹੀਂ ਛੱਡ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਜੁਆਰ ਵਿਸਣ ਨਾ ਜਾਏ, ਜਿਵੇਂ ਜੁਆਰੀਆ ਜੂਆ ਖੇਡਣ ਵਾਲੇ ਦੀ ਆਦਤ ਪੱਕੀ ਹੈ ਤੇ ਉਹਦੀ ਆਦਤ ਬਦਲਦੀ ਨਹੀਂ ਜਾਂਦੀ ਨਹੀਂ।
ਹਰ ਨਾਨਕ ਇਹੋ ਮਨ ਲਾਏ,
ਹਜ਼ੂਰ ਕਹਿੰਦੇ ਨੇ ਹੇ ਹਰੀ ਵਾਹਿਗੁਰੂ ਜੀ ਕਿਰਪਾ ਕਰੋ ਸਾਡਾ ਇਹ ਮਨ ਤੁਹਾਡੇ ਚਰਨਾਂ ਨਾਲ ਲਾਏ ਲੱਗ ਜਾਵੇ।
ਕੁਰੰਕ ਨਾਦੈ ਨੇਹੋ,
ਕੁਰੰਕ ਨਾਮ ਹਰਨ ਦਾ ਹੈ ਸੰਗਤ ਜੀ, ਹਰਨ ਦੀ ਪ੍ਰੀਤ ਜਿਹੜੀ ਹੈ ਨਾ ਉਹ ਨਾਦ ਨਾਲ ਹੈ। ਜਦੋਂ ਘੰਡੇ ਹੀਰੇ ਦੀ ਆਵਾਜ਼ ਹਰਨ ਸੁਣਦਾ ਹੈ ਤੇ ਉਹ ਆਪਣੇ ਪ੍ਰਾਣ ਗਵਾ ਦਿੰਦਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਨਾਲ ਭਾਈ ਪ੍ਰੀਤ ਕਰ।
ਚਾਤ੍ਰਿਕ ਚਾਹਤ ਮੇਹੋ,
ਚਾਤ੍ਰਿਕ ਬਬੀਹੇ ਦੀ ਜਿਹੜੀ ਪ੍ਰੀਤ ਹੈ ਨਾ ਉਹ ਮੀਂਹ ਨਾਲ ਹੈ, ਤੇ ਬਬੀਹਾ ਹਮੇਸ਼ਾ ਹੀ ਮੀਂਹ ਮੰਗਦਾ।
ਜਨ ਜੀਵਨ ਸਤਸੰਗ,
ਪਰ ਜਿਹੜੇ ਜਨ ਨੇ ਦਾਸ ਨੇ ਸੇਵਕ ਨੇ ਸੰਗ ਜੀ ਉਹ ਆਪਣੇ ਸਤਸੰਗੀਆਂ ਦਾ ਜੀਵਨ ਮੰਗਦੇ। ਉਹਨਾਂ ਦਾ ਜੀਵਨ ਕੀ ਹੈ? ਸਤਸੰਗਤ ਕਰਨੀ, ਸਤਸੰਗਤ ਵਿੱਚ ਆਉਣਾ, ਤੇ ਜਦੋਂ ਉਹਨਾਂ ਨੂੰ ਕੋਈ ਸਤਸੰਗੀ ਮਿਲ ਜਾਵੇ ਤੇ ਫਿਰ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਵੀ ਮੈਨੂੰ ਹੁਣ ਜੀਵਨ ਪ੍ਰਾਪਤ ਹੋ ਗਿਆ।
ਗੋਬਿੰਦ ਭਜਨਾ ਰੰਗ,
ਪ੍ਰੇਮ ਨਾਲ ਵਾਹਿਗੁਰੂ ਪਰਮੇਸ਼ਰ ਦਾ ਸਤਸੰਗੀ ਮਿਲ ਕੇ ਭਜਨ ਕਰਦੇ ਨੇ।
ਰਸਨਾ ਬਖਾਨਾ ਨਾਮ,
ਸੰਗਤ ਜੀ ਰਸਨਾ ਕਰਕੇ ਜਬਾਨ ਕਰਕੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਨੇ।
ਨਾਨਕ ਦਰਸ਼ਨ ਦਾਨ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਬਖਸ਼ਿਸ਼ ਕਰੋ।
ਗੁਣ ਗਾਏ ਸੁਣ ਲਿਖ ਦੇ,
ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਜਿਹੜੇ ਵਾਹਿਗੁਰੂ ਦੇ ਗੁਣ ਕੰਨਾਂ ਨਾਲ ਸਰਵਣ ਕਰਦੇ ਨੇ ਅਤੇ ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਅੱਗੇ ਲਿਖ ਕੇ ਦਿੰਦੇ ਨੇ, ਲਿਖ ਕੇ ਦੇਣ ਤੋਂ ਭਾਵ ਕਿਸੇ ਨੂੰ ਪ੍ਰੇਰਨਾ ਕਰਕੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਦੇ ਗੁਣ ਪੱਕੇ ਕਰ ਦਿੰਦੇ ਨੇ।
ਸੋ ਸਰਬ ਫਲ ਹਰ ਲੇ,
ਹਜ਼ੂਰ ਕਹਿੰਦੇ ਭਾਈ ਉਹ ਹਰੀ ਦੇ ਪਾਸੋਂ ਸਾਰੇ ਹੀ ਫਲ ਪ੍ਰਾਪਤ ਕਰ ਲੈਂਦੇ ਨੇ।
ਕੁਲ ਸਮੂਹ ਕਰਤ ਉਧਾਰ,
ਉਹ ਆਪਣੀਆਂ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਨੇ।
ਸੰਸਾਰ ਉਤਰਸ ਪਾਰ,
ਸੰਗਤ ਜੀ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
ਹਰ ਚਰਨ ਬੋਹਿਤ ਤਾਹੀ,
ਹਰੀ ਵਾਹਿਗੁਰੂ ਦੇ ਜੋ ਸ਼ਬਦ ਰੂਪੀ ਚਰਨ ਨੇ ਨਾ ਜੀ, ਹਰੀ ਦੇ ਸ਼ਬਦ ਰੂਪੀ ਚਰਨਾਂ ਨੂੰ ਉਹਨਾਂ ਨੇ ਜਹਾਜ਼ ਮੰਨਿਆ ਹੋਇਆ। ਉਹਨਾਂ ਵਾਸਤੇ ਹਰੀ ਦੇ ਚਰਨ ਸ਼ਬਦ ਹੀ ਸੰਗਤ ਜੀ ਬੋਹਿਤ ਜਹਾਜ਼ ਹੈ।
ਮਿਲ ਸਾਧ ਸੰਗ ਜਸ ਗਾਹੀ,
ਸਾਧ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਜਸ ਗਾਉਂਦੇ ਹਨ।
ਹਰ ਪੈਜ ਰੱਖੈ ਮੁਰਾਰ,
ਤੇ ਸੰਗਤ ਜੀ ਫਿਰ ਪਰਮਾਤਮਾ ਆਪ ਉਹਨਾਂ ਦੀ ਪਤ ਆਬਰੂ ਰੱਖਦਾ ਹੈ।
ਹਰ ਨਾਨਕ ਸਰਨ ਦੁਆਰ,
ਹਜ਼ੂਰ ਕਥਨ ਕਰਦੇ ਨੇ ਹੇ ਹਰੀ ਜੀ ਹੇ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪ ਕਿਰਪਾ ਕਰਕੇ ਸਾਨੂੰ ਰੱਖਣਾ ਕਰੋ, ਸਾਡੀ ਹਰ ਪ੍ਰਕਾਰ ਰੱਖਿਆ ਕਰੋ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਰਾਹੀਂ ਸਮੁੱਚੀ ਲੁਕਾਈ ਨੂੰ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਨਾਲ ਜਿਤਨਾ ਵੀ ਸਮਾਂ ਮਿਲੇ ਪ੍ਰੀਤ ਕਰਨੀ ਚਾਹੀਦੀ ਹੈ, ਉਹਦੇ ਗੁਣ ਗਾਇਣ ਕਰਨੇ ਚਾਹੀਦੇ ਨੇ, ਬਹੁਤੇ ਤੋਂ ਬਹੁਤਾ, ਥੋੜੇ ਤੋਂ ਥੋੜਾ, ਜਿੰਨਾ ਵੀ ਸਮਾਂ ਮਿਲ ਜਾਵੇ ਜ਼ਰੂਰ ਉਹਦੇ ਗੁਣ ਗਾਓ ਤਾਂ ਕਿ ਸਾਡਾ ਪਾਰ ਉਤਾਰਾ ਹੋ ਸਕੇ। ਅੱਜ ਦਾ ਇਹ ਪਾਵਨ ਸ਼ਬਦ ਲੰਬੇਰਾ ਸੀ, 10 ਬੰਦ ਸਨ ਸੰਗਤ ਜੀ, ਇਸ ਕਰਕੇ ਸਮਾਂ ਉੱਪਰ ਹੋ ਗਿਆ ਹੈ, ਖਿਮਾ ਦਾ ਜਾਚਕ ਹਾਂ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰ ਚਰਨ ਬੋਹਿਤ ਤਾਹੀ,
ਮਿਲ ਸਾਧ ਸੰਗ ਜਸ ਗਾਏ,
ਹਰ ਪੈਜ ਰੱਖੈ
ਮੁਰਾਰ, ਹਰ ਨਾਨਕ ਸਰਣ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।